पुन दान पूजा परमेश्वर हर कीरत तत् बिचारे।
पर हाउ विश्राम दे के सतगुरु फरमाउंदे ने असीं तत् बिचारे ए तत् दी विचार कीती है, ए असीं नचोड़ कढ़िया है। की गल, हर कीरत जिहड़ी वाहिगुरु दी सिफत सलाह करनी है, पुन दान पूजा परमेश्वर, भई एही सब तो वड्डा पुन दान है ते एही परमेश्वर दी पूजा करनी है, जो हर वेले वाहिगुरु दी सिफत सलाह करनी है ते एही पुन दान है ते एही सब तो वड्डी परमेश्वर दी पूजा है।
पुन दान पूजा परमेश्वर हर कीरत तत् विचारे, गुण गावत अतुल सुख पाया ठाकुर अगम अपारे।
साहिब सतगुरु सच्चे पातशाह फरमाउंदे ने, गुरमुखो असी ते उस मालक दे गुण गाउंदिया होया अतुल सुख पाया। अतुल सुख जिहड़ा तोलिया ना जावे, बहुत पारी वड्डा सुख प्राप्त कीता है ठाकुर अगम अपारे। ओ कैसा है वाहिगुरु जिस दे तुसी गुण गाए, ओ ठाकुर मालक है, मन दी गमता तो परे ते अपारे पारावार तो भी रहत है।
जो जन पार ब्रह्म अपने कीने, तिनका बाहर कछ ना बिचारे।
लो साहिब सतगुरु सच्चे पातशाह फरमाउंदे ने, जो जन दास उस अकाल पुरख वाहिगुरु परमेश्वर ने अपने कर ले ने, तिनका बाहर कछ ना बिचारे, फिर दोबारा मुड़ के उन्हां दा कोई होर विचार कीता ही नहीं। भाव जिन्हां नूं इक वारी वाहिगुरु परमेश्वर अपना बना लैंदा है, फिर उन्हां दे गुणा अवगुणा दा, चंगे माड़े कर्मां दा ते जां कोई होर किसे किस्म दा हिसाब किताब करदा ही नहीं है।
नाम रतन सुन जप जप जीवा हर नानक कंठ मजारे।
धन गुरु अर्जन देव महाराज सच्चे पातशाह फरमाउंदे ने, वाहिगुरु दा नाम एक अमोलक रतन है, असि उस नूं सुन सुन के ते वाहिगुरु दे नाम नूं जप जप के जी रहे हां, हर नानक कंठ मजारे, ते असि उस वाहिगुरु परमेश्वर दे नाम नूं अपने कंठ मजारे कंठ विच परो के रखिया होया है। हर वेले जिवें कोई रतन नूं किसे माला दे विच परो के गल विच पा लैंदा है ना, इसे तरह असि वाहिगुरु दे नाम रूपी रतन नूं अपने गल दे विच परो के पाया होया है।
टोडी महला नावा एक ओंकार सतगुर प्रसाद, कहो कहां अपनी अदमाई, उर्जियो कनक कामनी के रस नह कीरत प्रभ गाई रहाओ।
लो हुण अगे नौवें पातशाह साहिब श्री गुरु तेग बहादुर साहिब जी दा एक शब्द आ रहा है, जिस नूं टोडी राग दे विच उचारण किया गया है। टोडी महला नावा टोडी राग दे विच नौवें पातशाह साहिब श्री गुरु तेग बहादुर साहिब जी महाराज पावन पवित्र उपदेश बख्शिश कर रहे हैं। आरंभ दे विच मंगला चरण है, एक ओंकार सतगुर प्रसाद, ओ अकाल पुरख वाहिगुरु एक अद्वैत स्वरूप है, ओंकार सारिया दा प्रकाशक, सत नास्तो रहत ते गुर प्रसाद गुरु दी कृपा नाल मिलदा है। साहिब सतगुरु सच्चे पातशाह ने इस पावन पवित्र शब्द दे विच इस गुस्ताख मनुख दी अवस्था बयान कीती है, कहां कहां अपनी अदमाई। उत्तम पुरख दे विच सतगुरु उचारण करदे हन, अदमाई दा अर्थ है भी जिहड़ी नीचताई, कहो कहां अपनी अदमाई, मैं अपनी नीचताई आप जी दे पास कहो कहां मैं की दसां, भाव मेरे मन दी अवस्था ते इन्नी निगरी होई है और इन्नी एह नखेत हो गई है, मैं एदे बारे कुछ भी दस नहीं सकता। अगे हजूर फरमाउंदे ने, और जो कन कामनी की रस, ये साडा मन कनक सोना ते कामनी दा अर्थ है इसरी, इस तरह यह साडा मन जड़ चेतन माया दे रस दे विच उर्जो दा अर्थ फसिया होया है। मैं अपने मन दी जिहड़ी नीचताई की दसा, मेरा मन ए सोना ते कामनी इसरी भाव जड़ चेतन माया दे रस प्रेम दे विच फसिया होया है, नह कीरत प्रभ गाई ते कदे इसने वाहिगुरु दी महिमा गायन ही नहीं कीती, ते हर वेले ਜੜ ਚੇਤਨ ਮਾਇਆ ਦੇ ਪ੍ਰੇਮ ਦੇ ਵਿੱਚ ਹੀ ਫਸਿਆ ਰਿਹਾ।
ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉ ਰੁਚ ਉਪਜਾਈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸਾਡੇ ਮਨ ਦੀ ਇਹ ਹਾਲਤ ਹੈ, ਜਗ ਝੂਠੇ ਕੋ, ਸੰਸਾਰ ਹੈ ਤੇ ਝੂਠਾ, ਦ੍ਰਿਸ਼ਟ ਮਾਨ ਹੈ, ਸਗਲ ਮਥੇਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਸ ਝੂਠੇ ਸੰਸਾਰ ਨੂੰ ਸਾਚ ਜਾਣ ਕੇ, ਸੱਚਾ ਸਮਝ ਕੇ, ਤਾਂ ਸਿਉ ਰੁਚ ਉਪਜਾਈ, ਉਹਦੇ ਨਾਲ ਬੜੀ ਰੁਚੀ ਪੈਦਾ ਕੀਤੀ ਹੈ। ਭਾਵ ਇਸ ਸੰਸਾਰ ਨੂੰ ਸੱਚਾ ਜਾਣ ਕੇ ਵੀ ਸੰਸਾਰ ਦੇ ਵਿੱਚ ਬੜਾ ਪਿਆਰ ਅਸੀਂ ਵਧਾਇਆ ਹੋਇਆ। ਹੁਣ ਜਦੋਂ ਆਪਾਂ ਆਪਣੇ ਮਨ ਵਿੱਚ ਵਿਚਾਰ ਕੇ ਦੇਖਦੇ ਹਾਂ, ਹਰ ਆਦਮੀ ਇਹੀ ਸੋਚੀ ਬੈਠਾ ਹੈ ਬਈ ਹੋਰ ਲੋਕ ਭਾਵੇਂ ਮਰ ਰਹੇ ਨੇ ਪਰ ਮੈਂ ਨਹੀਂ ਮਰਨਾ, ਮੈਂ ਤੇ ਹਮੇਸ਼ਾ ਇੱਥੇ ਹੀ ਰਹਿਣਾ। ਇਸੇ ਲਈ ਇਹ ਮਨੁੱਖ ਸੰਸਾਰ ਦੇ ਵਿੱਚ ਰਹਿਣ ਦੇ ਲਈ ਕਿੰਨੇ ਕਿੰਨੇ ਯਤਨ ਕਰ ਰਿਹਾ ਹੈ, ਆਪਣੇ ਰਹਿਣ ਲਈ ਸੋਹਣੇ ਸੋਹਣੇ ਘਰ ਬਣਾਉਂਦਾ ਹੈ, ਹੋਰ ਸੁੱਖ ਸਹੂਲਤਾਂ ਵੀ ਬਣਾਉਂਦਾ ਹੈ, ਮਾਇਆ ਇਕੱਠੀ ਕਰਦਾ ਹੈ ਵੀ ਇਹ ਮੇਰੇ ਕੰਮ ਆਵੇਗੀ। ਇਹਦਾ ਮਤਲਬ ਇਹੀ ਹੈ ਵੀ ਅਸੀਂ ਸੰਸਾਰ ਨੂੰ ਸੱਚਾ ਸਮਝੀ ਬੈਠੇ ਹਾਂ, ਤਾਂ ਹੀ ਇਹ ਸਾਰਾ ਕੁਛ ਹੋ ਰਿਹਾ ਹੈ ਨਾ। ਪਰ ਹਜ਼ੂਰ ਕਹਿੰਦੇ ਨੇ ਸੱਚ ਤਾਂ ਇਹ ਹੈ ਸੰਸਾਰ ਹੈ ਤੇ ਝੂਠਾ, ਪਰ ਇਹਨੂੰ ਸੱਚਾ ਜਾਣ ਕੇ ਇਹਦੇ ਨਾਲ ਬੜੀ ਰੁਚੀ ਪੈਦਾ ਕੀਤੀ, ਬੜੀ ਪ੍ਰੀਤੀ, ਬੜੀ ਮੁਹੱਬਤ ਵਧਾਈ ਹੋਈ ਹੈ।
ਦੀਨ ਬੰਦ ਸਿਮਰੇ ਉਹ ਨਹੀਂ ਕਬਹੂ ਹੋਤ ਜੋ ਸੰਗ ਸਹਾਈ।
ਹਾਂ, ਜੋ ਦੀਨਾਂ ਦਾ ਬੰਧੂ, ਗਰੀਬਾਂ ਦਾ ਸਹਾਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਕਦੇ ਚੇਤੇ ਹੀ ਨਹੀਂ ਕੀਤਾ। ਹੋਰ ਜੋ ਸੰਗ ਸਹਾਈ, ਜਿਹੜਾ ਮਨੁੱਖ ਦੇ ਨਾਲ ਰਹਿੰਦਾ ਹੈ ਤੇ ਹਮੇਸ਼ਾ ਲਈ ਸਹਾਈ ਮਦਦਗਾਰ ਵੀ ਹੁੰਦਾ, ਜਿਹੜਾ ਨਾਲ ਹੋ ਕੇ ਹਮੇਸ਼ਾ ਲਈ ਸਹਾਇਤਾ ਕਰਦਾ ਹੈ, ਉਸ ਦੀਨਾ ਬੰਧੂ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਯਾਦ ਹੀ ਨਹੀਂ ਕੀਤਾ।
ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਮਨ ਕੀ ਕਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਮਗਨ ਰਹੋ ਮਾਇਆ ਮੈਂ ਨਿਸ ਦਿਨ, ਬਈ ਮੈਂ ਤੇ ਦਿਨ ਰਾਤ ਮਾਇਆ ਦੀ ਖੁਮਾਰੀ ਵਿੱਚ, ਮਾਇਆ ਦੇ ਗਰੂਰ ਦੇ ਵਿੱਚ ਹੀ ਮਸਤ ਹੋਇਆ ਰਿਹਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਮਾਇਆ ਦੀ ਵੀ ਗਮਰੂਰੀ ਹੁੰਦੀ ਹੈ ਨਾ, ਮਾਇਆ ਦੀ ਵੀ ਖੁਮਾਰੀ ਹੁੰਦੀ ਹੈ। ਹਜ਼ੂਰ ਕਹਿੰਦੇ ਮੈਂ ਤੇ ਦਿਨ ਰਾਤ ਉਸ ਮਾਇਆ ਦੀ ਮਸਤੀ ਵਿੱਚ, ਮਾਇਆ ਦੇ ਗਰੂਰ ਦੇ ਵਿੱਚ ਹੀ ਮਸਤ ਹੋਇਆ ਰਿਹਾ। ਛੁੱਟੀ ਨਾ ਮਨ ਕੀ ਕਾਈ, ਜਿਹੜੀ ਮਨ ਦੀ ਕਾਈ ਮੈਲ ਸੀ ਉਹ ਛੁੱਟ ਨਾ ਸਕੀ। ਕਾਈ ਕਹਿੰਦੇ ਨੇ ਜਿਵੇਂ ਪਾਣੀ ਉੱਤੇ ਕੋਈ ਬੂਰ ਆ ਜਾਂਦਾ, ਕੋਈ ਉਹਦੇ ਉੱਤੇ ਮੈਲ ਜੰਮ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਮਨ ਉੱਤੇ ਵੀ ਮਾਇਆ ਦੇ ਮੋਹ ਦੀ ਕਾਈ ਮੈਲ ਪਈ ਹੋਈ ਹੈ। ਛੁੱਟੀ ਨਾ ਮਨ ਕੀ ਕਾਈ, ਜਿਹੜੀ ਉਹ ਮਨ ਦੀ ਕਾਈ ਸੀ, ਮਨ ਦੀ ਮੈਲ ਸੀ, ਉਹ ਦੂਰ ਨਾ ਹੋ ਸਕੀ।
ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿ ਨਾਨਕ ਬਿਨ ਨਾਹੇ ਅਨਤ ਗਤ, ਅਨਤ ਪਾਠ ਕਰਨਾ, ਕਹਿ ਨਾਨਕ ਬਿਨ ਨਾਹੇ ਅਨਤ ਗਤ, ਬਈ ਹੋਰ ਕਿਸੇ ਵੀ ਢੰਗ ਦੇ ਨਾਲ ਕਿਸੇ ਵੀ ਥਾਂ ਤੇ ਸਾਡੀ ਕਲਿਆਣ ਨਹੀਂ ਹੋ ਸਕਦੀ। ਗਤ ਦਾ ਅਰਥ ਹੈ ਕਲਿਆਣ, ਅਨੰਦ ਦਾ ਅਰਥ ਹੈ ਵੀ ਕਿਸੇ ਵੀ ਹੋਰ ਥਾਂ ਤੇ ਕਿਸੇ ਵੀ ਹੋਰ ਢੰਗ ਦੇ ਨਾਲ ਸਾਡੀ ਕਲਿਆਣ ਨਹੀਂ ਹੋ ਸਕਦੀ ਬਿਨ ਹਰ ਕੀ ਸਰਨਾਈ, ਬਿਨਾਂ ਵਾਹਿਗੁਰੂ ਦੀ ਸ਼ਰਨ ਤੋਂ। ਇਹਦਾ ਮਤਲਬ ਇਹ ਹੈ ਵਾਹਿਗੁਰੂ ਤੇ ਮਹਾਨ ਦਿਆਲੂ ਕਿਰਪਾਲੂ ਹੈ, ਜੇ ਕੋਈ ਨਿਮਾਣਾ ਤੇ ਨਿਤਾਣਾ ਚਾਹੇ ਕਿਤਨਾ ਵੀ ਵੱਡਾ ਪਾਪੀ ਤੇ ਅਪਰਾਧੀ ਹੋਵੇ, ਪਰ ਜੇ ਇੱਕ ਵਾਰੀ ਵਾਹਿਗੁਰੂ ਦੇ ਦਰ ਤੇ ਟਹਿ ਕੇ ਅਰਦਾਸ ਬੇਨਤੀ ਕਰੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰੇ ਪਾਵੋ ਡੁੱਬਦੇ ਪੱਥਰ ਤਾਰੇ, ਤੇ ਵਾਹਿਗੁਰੂ ਪਰਮੇਸ਼ਰ ਉਸਨੂੰ ਬਖਸ਼ ਲੈਂਦਾ ਹੈ।
ਟੋਡੀ ਬਾਣੀ ਭਗਤਾ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ।
ਲਓ ਹੁਣ ਅੱਗੇ ਟੋਡੀ ਰਾਗ ਦੇ ਅਖੀਰ ਦੇ ਉੱਤੇ ਭਗਤਾਂ ਦੀ ਬਾਣੀ ਆ ਰਹੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪਾਦਿਤ ਕੀਤੀ, ਤਾਂ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਜੋ ਬਾਣੀ ਲਿਖਵਾਈ ਉਹਦੀ ਬੜੀ ਸੋਹਣੀ ਤਰਤੀਬ ਬਣਾਈ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ, ਫਿਰ ਦੂਜੇ ਤੀਜੇ ਚੌਥੇ ਪੰਜਵੇਂ ਸਤਿਗੁਰੂ ਦੀ ਬਾਣੀ, ਫਿਰ ਅੱਗੇ ਭਗਤਾਂ ਦੀ ਬਾਣੀ ਅਖੀਰ ਤੇ ਲਿਖਵਾਈ। ਨੌਵੇਂ ਪਾਤਸ਼ਾਹ ਦੀ ਬਾਣੀ ਕਲਗੀਧਰ ਪਾਤਸ਼ਾਹ ਨੇ ਚੜਾਈ ਸੀ। ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਅਨੁਭਵ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਠੋਂ ਉਚਾਰਨ ਕੀਤਾ, ਉਸ ਵੇਲੇ ਨੌਵੇਂ ਪਾਤਸ਼ਾਹ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜਾਈ ਗਈ ਸੀ। ਕਿਉਂਕਿ ਪਹਿਲਾ ਸਰੂਪ ਜਿਸ ਨੂੰ ਆਦਿ ਬੀੜ ਕਹਿੰਦੇ ਨੇ ਜਾਂ ਕਰਤਾਰਪੁਰੀ ਬੀੜ, ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰ ਕਰਵਾਈ ਤੇ ਦਮਦਮੀ ਬੀੜ ਕਲਗੀਧਰ ਪਾਤਸ਼ਾਹ ਨੇ ਉਹ ਆਪ ਤਿਆਰ ਕਰਵਾਈ ਸੀ। ਉਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਚੜਾ ਕੇ ਬਾਣੀ ਨੂੰ ਸੰਪੂਰਨ ਕੀਤਾ। ਟੋਡੀ ਬਾਣੀ ਭਗਤਾਂ ਕੀ, ਅਖੀਰ ਉੱਤੇ ਭਗਤਾਂ ਦੀ ਬਾਣੀ ਸਤਿਗੁਰੂ ਨੇ ਲਿਖੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਔਰ ਉਹ ਭਗਤ ਨਾਮਦੇਵ ਜੀ ਦਾ ਹੈ, ਉੱਤੇ ਤਾਂ ਸਿੱਧਾ ਹੀ ਟੋਡੀ ਬਾਣੀ ਭਗਤਾਂ ਕੀ ਹੀ ਲਿਖੀ ਹੈ, ਪਰ ਇਹ ਬਾਣੀ ਅੱਗੇ ਨਾਮਦੇਵ ਭਗਤ ਜੀ ਦੀ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸੁਣੋ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨ ਹੈ ਛਪਾਇਓ ਰਹਾਓ। ਇਹ ਹੈ ਸਿਧਾਂਤ ਰੂਪ ਪੰਕਤੀਆਂ। ਭਗਤ ਨਾਮਦੇਵ ਜੀ ਦੇ ਪਾਸ ਕੋਈ ਪੰਡਿਤ ਆਇਆ ਹੈ, ਉਸਨੇ ਆ ਕੇ ਚਰਚਾ ਕੀਤੀ। ਕਹਿਣ ਲੱਗਾ, ਤੁਸੀਂ ਭਗਤ ਹੋ ਤੇ ਮੈਂ ਇੱਕ ਵਿਦਵਾਨ ਹਾਂ, ਮੈਂ ਤੁਹਾਡੇ ਨਾਲ ਇੱਕ ਬ੍ਰਹਮ ਚਰਚਾ ਕਰਨੀ ਹੈ। ਤੁਸੀਂ ਮੈਨੂੰ ਇਹ ਦੱਸੋ ਬਈ ਉਹ ਪਰਮੇਸ਼ਰ ਨੇੜੇ ਹੈ ਜਾਂ ਦੂਰ ਹੈ। ਜਦੋਂ ਇਹ ਗੱਲ ਸੁਣੀ ਤਾਂ ਭਗਤ ਜੀ ਕਹਿਣ ਲੱਗੇ, ਜਿਵੇਂ ਤੇਰੀ ਮਰਜ਼ੀ ਹੈ, ਤੂੰ ਇਹਨੂੰ ਸਮਝੀ ਜਾ, ਪਰ ਤੂੰ ਸਾਡਾ ਵਕਤ ਕਿਉਂ ਜ਼ਾਇਆ ਕਰਦੇ, ਤੂੰ ਕਿਸੇ ਹੋਰ ਨਾਲ ਜਾ ਕੇ ਚਰਚਾ ਕਰ ਲੈ। ਕੋਈ ਤੇਰੇ ਵਰਗਾ ਹੋਰ ਵੀ ਤੇ ਕੋਈ ਪੰਡਿਤ ਹੋ ਸਕਦਾ, ਪਰ ਮੈਂ ਤੇ ਭਗਤ ਹਾਂ, ਅਨਪੜ੍ਹ ਹਾਂ, ਮੇਰੇ ਨਾਲ ਕਾਹਦੀ ਚਰਚਾ। ਪਰ ਉਹ ਹਟੇ ਨਾ ਤੇ ਭਗਤ ਜੀ ਨੇ ਫਿਰ ਉਸ ਵੇਲੇ ਉਹਨੂੰ ਇਹ ਆਖਿਆ, ਕਾਏ ਰੇ ਬਕਵਾਦ ਲਾਇਓ। ਉਸ ਪੰਡਿਤ ਨੂੰ ਕਹਿੰਦੇ ਨੇ ਵੀ ਤੂੰ ਕਾਹਦੇ ਵਾਸਤੇ ਇਹ ਬਕਵਾਸ ਸ਼ੁਰੂ ਕੀਤਾ ਹੋਇਆ, ਕਾਹਦੇ ਲਈ ਇਹ ਐਵੇਂ ਓਟ ਪਟਾਂਗ ਗੱਲਾਂ ਕਰੀ ਜਾ ਰਿਹਾ ਹੈ। ਤੂੰ ਪੁੱਛਦਾ ਮੈਨੂੰ ਦੱਸੋ ਰੱਬ ਕਿੱਥੇ ਹੈ, ਜਿਨ ਹਰ ਪਾਇਓ ਤਿਨ ਹੈ ਛਪਾਇਓ। ਇਹਦਾ ਜਵਾਬ ਇਹ ਹੈ, ਜਿਸਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤਿਨ ਹੈ ਛਪਾਇਓ, ਉਹ ਫਿਰ ਉਸਨੂੰ ਛੁਪਾ ਕੇ ਰੱਖਦਾ, ਉਹ ਕਿਸੇ ਨੂੰ ਦੱਸਦਾ ਨਹੀਂ। ਜਿਹਨੂੰ ਰੱਬ ਮਿਲ ਜਾਂਦਾ ਉਹ ਬਿਲਕੁਲ ਖਾਮੋਸ਼ ਹੋ ਜਾਂਦਾ, ਮਸਤ ਹੋ ਜਾਂਦਾ ਹੈ। ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਹੋਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਵੀ ਜਿਹੜੇ ਪਰਮੇਸ਼ਰ ਦੇ ਨੇੜੇ ਹੁੰਦੇ ਨੇ ਉਹ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦੇ, ਉਹ ਚੁੱਪ ਚਾਪ ਆਪਣੀ ਮਸੀ ਵਿੱਚ ਰਹਿੰਦੇ ਨੇ। ਦੱਸਦੇ ਨੇ ਇੱਕ ਵਾਰੀ ਜਿਹੜੇ ਸੁਕਰਾਤ ਦੇ ਚੇਲੇ ਸਨ ਉਹ ਆਪਸ ਵਿੱਚ ਉਲਝ ਗਏ। ਇੱਕ ਸ਼ਰਧਾਲੂ ਸਾਨੂੰ ਕਹਿਣ ਲੱਗੇ ਵੀ ਜਿਹੜਾ ਸੁਕਰਾਤ ਇੱਕ ਗਿਆਨਵਾਨ ਪੁਰਸ਼ ਹੈ, ਪਹੁੰਚਿਆ ਹੋਇਆ ਮਨੁੱਖ ਹੈ। ਦੂਜੇ ਕਹਿਣ ਲੱਗੇ ਨਹੀਂ ਬਈ ਉਹ ਪਹੁੰਚਿਆ ਹੋਇਆ ਮਨੁੱਖ ਨਹੀਂ। ਦੋਹਾਂ ਦੀ ਆਪਸ ਵਿੱਚ ਕਾਫੀ ਦੇਰ ਚਰਚਾ ਹੋਈ, ਫਿਰ ਉਹਨਾਂ ਨੇ ਸੋਚਿਆ ਵੀ ਇਉਂ ਤੇ ਕੋਈ ਫੈਸਲਾ ਨਹੀਂ ਹੋਣਾ ਤੇ ਆਪਾਂ ਹੁਣ ਇਉਂ ਕਰਦੇ ਹਾਂ, ਸੁਕਰਾਤ ਕੋਲ ਚੱਲਦੇ ਹਾਂ। ਦੋਵੇਂ ਧਿਰਾਂ ਸੁਕਰਾਤ ਕੋਲ ਆ ਗਏ ਹੈ ਤੇ ਉਹਦੇ ਚੇਲੇ ਸਨ ਤੇ ਉਹਨੂੰ ਆ ਕੇ ਕਹਿਣ ਲੱਗੇ, ਅੱਛਾ ਤੁਸੀਂ ਇਸ ਗੱਲ ਦਾ ਫੈਸਲਾ ਦੱਸੋ ਬਈ ਤੁਸੀਂ ਗਿਆਨਵਾਨ ਹੋ ਜਾਂ ਤੁਸੀਂ ਅਗਿਆਨੀ ਹੋ। ਇਹ ਗੱਲ ਸੁਣ ਕੇ ਸੁਕਰਾਤ ਮੁਸਕਰਾਇਆ ਤੇ ਸੋਚਣ ਲੱਗਾ ਵੀ ਤੁਸੀਂ ਇਸ ਗੱਲ ਦੀ ਬਹਿਸ ਕਿਉਂ ਕਰ ਰਹੇ ਹੋ। ਅਖੀਰ ਦੇ ਉੱਤੇ ਉਹਨੇ ਜਿਨ ਹਰ ਪਾਇਓ ਤਿਨ ਹੈ ਛਪਾਇਓ ਇਸ ਭਾਵਨਾ ਨੂੰ ਉਜਾਗਰ ਕਰਦਿਆਂ ਹੋਇਆਂ ਇੱਕੋ ਹੀ ਗੱਲ ਆਖੀ। ਕਹਿਣ ਲੱਗਾ, ਤੁਸੀਂ ਮੈਨੂੰ ਇਹ ਪੁੱਛਦੇ ਹੋ ਬਈ ਤੂੰ ਗਿਆਨਵਾਨ ਹੈ ਜਾਂ ਕਿ ਤੂੰ ਅਗਿਆਨੀ ਹੈ। ਤਾਂ ਸੁਕਰਾਤ ਕਹਿਣ ਲੱਗੇ, ਮੇਰੇ ਵਰਗਾ ਅਗਿਆਨੀ ਪੁਰਸ਼ ਕੋਈ ਦੁਨੀਆਂ ਵਿੱਚ ਨਹੀਂ ਹੈ। ਕਿਉਂਕਿ ਜਿਹਨੇ ਰੱਬ ਨੂੰ ਪ੍ਰਾਪਤ ਕੀਤਾ ਉਹ ਹਮੇਸ਼ਾ ਹੀ ਇਹ ਗੱਲ ਆਖਦਾ। ਜਿਹੜਾ ਆਖੇ ਵੀ ਮੈਂ ਉਸ ਨੂੰ ਜਾਣ ਲਿਆ ਤੇ ਉਸਨੇ ਜਾਣਿਆ ਨਹੀਂ ਹੁੰਦਾ, ਉਹ ਝੂਠ ਬੋਲਦਾ। ਤੇ ਜਿਹਨੇ ਉਸ ਨੂੰ ਜਾਣ ਲਿਆ ਉਹ ਕਿਸੇ ਨੂੰ ਦੱਸਦਾ ਵੀ ਨਹੀਂ, ਆਪਣੇ ਆਪ ਉਸਦੇ ਬਾਰੇ ਪਤਾ ਲੱਗਦਾ। ਇਸੇ ਲਈ ਭਗਤ ਨਾਮਦੇਵ ਜੀ ਉਸ ਨੂੰ ਕਹਿੰਦੇ ਨੇ, ਕਾਇਰੇ ਬਕਵਾਦ ਲਾਇਓ, ਤੂੰ ਕਾਹਦੇ ਲਈ ਇਹ ਬਕਵਾਸ ਸ਼ੁਰੂ ਕੀਤਾ ਹੋਇਆ, ਤੇ ਤੂੰ ਪੁੱਛਦਾ ਦੱਸੋ ਰੱਬ ਕਿੱਥੇ ਹੈ। ਤੇ ਜਿਹਨੇ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤਿਨਹਿ ਛਪਾਇਓ, ਉਹਨੇ ਉਸ ਨੂੰ ਛਪਾ ਕੇ ਰੱਖਿਆ, ਗੁਪਤ ਰੱਖਿਆ, ਉਹ ਕਿਸੇ ਨੂੰ ਦੱਸਦਾ ਨਹੀਂ। ਇਹੀ ਉਹਦੀ ਨਿਸ਼ਾਨੀ ਹੈ, ਉਹ ਚੁੱਪ ਚਾਪ ਆਪਣੀ ਮਸਤੀ ਵਿੱਚ ਬੈਠਾ ਰਹੇਗਾ, ਉਹਨੂੰ ਕੋਈ ਦੁਨੀਆਂ ਦੀ ਪਰਵਾਹ ਨਹੀਂ ਹੋਵੇਗੀ, ਇਹ ਉਸਦੀ ਨਿਸ਼ਾਨੀ ਹੈ। ਤੇ ਕੁਛ ਜਿਹੜੇ ਨਵੇਂ ਅੱਜ ਕੱਲ ਦੇ ਜਿਹੜੇ ਉਹ ਬਾਬੇ ਤੇ ਹੋਰ ਕੋਈ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਉਹ ਕਹਿੰਦੇ ਵੀ ਨਹੀਂ, ਇਸ ਪੰਕਤੀ ਦਾ ਅਰਥ ਜਿਨ ਹਰ ਪਾਇਓ ਤਿਨ ਹੈ ਛਪਾਇਓ, ਇਹਦਾ ਇਹ ਨਹੀਂ ਵੀ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ। ਉਹ ਕਹਿੰਦੇ ਨੇ ਜਿਹਨੇ ਰੱਬ ਨੂੰ ਪ੍ਰਾਪਤ ਕਰ ਲਿਆ ਤਿਨ ਹੈ ਛਪਾਇਓ, ਫਿਰ ਉਹਨਾਂ ਨੇ ਵੱਡੇ ਵੱਡੇ ਇਸ਼ਤਿਹਾਰ ਛਪਾਏ ਵੀ ਅਸੀਂ ਸੰਤ ਹਾਂ, ਅਸੀਂ ਬਾਬੇ ਹਾਂ, ਸਾਡੇ ਕੋਲ ਆਓ। ਅੱਜ ਕੱਲ੍ਹ ਚੱਲ ਵੀ ਇਹੀ ਕੁਛ ਰਿਹਾ ਹੈ, ਕੋਈ ਸਰਸੇ ਵਾਲਾ, ਕੋਈ ਰਾਧਾ ਸਵਾਮੀ, ਕੋਈ ਕੁਛ ਹੋਰ ਬੇਅੰਤ ਦੁਨੀਆਂ ਦੇ ਵਿੱਚ ਦੁਕਾਨਾਂ ਚੱਲੀਆਂ ਹੋਈਆਂ ਨੇ। ਹੁਣ ਤੇ ਪ੍ਰਾਪੇ ਗੰਡੇ ਦਾ ਜੋਗੀ ਹੈ, ਅਸਲੀਅਤ ਨੂੰ ਕੋਈ ਸਮਝ ਨਹੀਂ ਰਿਹਾ। ਇਸੇ ਲਈ ਉਹ ਕਹਿੰਦੇ ਵੀ ਜਿਹਨੇ ਰੱਬ ਨੂੰ ਪਾ ਲਿਆ ਤੇ ਉਹਨੇ ਕਹਿੰਦੇ ਫਿਰ ਕਹਿੰਦੇ ਉਹ ਛਪਾਇਆ ਸਾਰਿਆਂ ਦੇ ਵਿੱਚ ਭਾਵ ਉਹਨੇ ਬੜੇ ਬੜੇ ਇਸ਼ਤਿਹਾਰ ਛਪਾਏ ਨੇ, ਬੋਰਡ ਛਪਾਏ ਨੇ, ਲੋਕਾਂ ਨੂੰ ਦੱਸਦਾ ਹੈ ਵੀ ਹਾਂ ਮੈਂ ਰੱਬ ਨੂੰ ਪਾ ਲਿਆ। ਪਰ ਇਹ ਤੇ ਨਕਲੀ ਤੇ ਪਖੰਡੀਆਂ ਦੀ ਗੱਲ ਹੋ ਸਕਦੀ ਹੈ, ਪਰ ਅਸਲੀ ਮਹਾਂਪੁਰਖ ਉਹ ਤੇ ਪਾਈ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਉਹ ਤੇ ਉਹਨੂੰ ਲੁਕਾ ਕੇ ਰੱਖਦੇ ਨੇ। ਇੱਕ ਛੋਟੀ ਜਿਹੀ ਗੱਲ ਹੋਰ ਯਾਦ ਆ ਗਈ, ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਤੇ ਬੜੀ ਅਕਾਲ ਪੁਰਖ ਦੀ ਮਿਹਰ ਸੀ। ਇੱਕ ਵਾਰ ਉਹ ਕਿਸੇ ਨਗਰ ਦੇ ਵਿੱਚ ਸ਼ਾਮ ਦਾ ਦੀਵਾਨ ਸਜਿਆ ਸੀ, ਖਲੋ ਕੇ ਕੀਰਤਨ ਕਰ ਰਹੇ ਸਨ ਤੇ ਸ਼ਬਦ ਪੜ ਰਹੇ ਸਨ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਜਦੋਂ ਇਹ ਸ਼ਬਦ ਬੜੀ ਮਿੱਠੀ ਲੈ ਦੇ ਵਿੱਚ ਪੜ ਰਹੇ ਸਨ ਤਾਂ ਇੰਨਾ ਟਕਾ ਬਣਿਆ ਹੋਇਆ ਸੀ, ਸੰਗਤ ਵਿੱਚ ਕੋਈ ਅਭਿਆਸੀ ਪੁਰਸ਼ ਬੈਠਾ ਸੀ ਤੇ ਉਹਨੇ ਜਦੋਂ ਸ਼ਬਦ ਸੁਣਿਆ ਉਹਦੀ ਸੁਰਤ ਇੰਨੀ ਇਕਾਗਰ ਹੋਈ ਤੇ ਉਹਨੂੰ ਪਤਾ ਵੀ ਨਹੀਂ ਲੱਗਿਆ, ਇਕਦਮ ਸੰਗਤ ਵਿੱਚ ਉੱਠ ਕੇ ਖੜਾ ਹੋਇਆ ਤੇ ਕਹਿਣ ਲੱਗਾ, ਦੇਖੋ ਸੰਗਤ ਜੀ, ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਗਏ ਨੇ, ਆਓ ਜੇ ਕਿਸੇ ਨੇ ਦਰਸ਼ਨ ਕਰਨੇ ਤਾਂ ਕਰ ਲਵੋ। ਸਾਰੀ ਸੰਗਤ ਹੈਰਾਨ ਹੈ, ਮਹਾਂਪੁਰਖ ਆਪਣੀ ਮਸਤੀ ਵਿੱਚ ਕੀਰਤਨ ਕਰ ਰਹੇ ਨੇ, ਪਰ ਸੰਗਤਾਂ ਦੇ ਵਿੱਚ ਥੋੜੀ ਜਿਹੀ ਕੁਸਰ ਮੁਸਰ ਸ਼ੁਰੂ ਹੋ ਗਈ। ਕੁਛ ਦੇਰ ਬਾਅਦ ਉਹ ਫਿਰ ਬੋਲਿਆ, ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ ਤੇ ਹੁਣ ਗੁਰੂ ਮਹਾਰਾਜ ਦੀ ਪਰਿਕਰਮਾ ਕਰ ਰਹੇ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨ ਲੱਗ ਪਏ ਨੇ। ਇਸ ਤਰ੍ਹਾਂ ਉਹ ਨਾਲ ਦੀ ਨਾਲ ਦੱਸੀ ਗਿਆ। ਫਿਰ ਬਾਅਦ ਵਿੱਚ ਕਹਿਣ ਲੱਗਾ, ਦੇਖੋ ਹੁਣ ਮਹਾਂਪੁਰਖਾਂ ਦੇ ਸੱਜੇ ਪਾਸੇ ਮੋਢੇ ਤੇ ਹੱਥ ਰੱਖ ਕੇ ਖੜੇ ਹੋ ਗਏ ਨੇ, ਆਓ ਜੇ ਕਿਸੇ ਨੇ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਉਹ ਮਹਾਂਪੁਰਖਾਂ ਦੇ ਸੱਜੇ ਪਾਸੇ ਸਤਿਗੁਰੂ ਖੜੇ ਨੇ ਤੇ ਤੁਸੀਂ ਦਰਸ਼ਨ ਕਰ ਲਵੋ। ਜਦੋਂ ਇੰਨੀ ਗੱਲ ਆਖੀ ਤੇ ਮਹਾਂਪੁਰਖਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਉਸੇ ਵੇਲੇ ਨੇਤਰ ਖੋਲੇ ਕੁਛ ਸੇਵਾਦਾਰਾਂ ਨੂੰ ਆਖਿਆ ਵੀ ਇਉਂ ਜਾਪਦਾ ਹੈ ਜਿਵੇਂ ਇਸ ਸਿੰਘ ਦਾ ਦਿਮਾਗ ਹਿੱਲ ਗਿਆ ਹੋਵੇ, ਇਸ ਨੂੰ ਤੁਸੀਂ ਸੰਗਤ ਵਿੱਚੋਂ ਬਾਹਰ ਲੈ ਜਾਓ। ਮਹਾਂਪੁਰਖਾਂ ਦੇ ਸੇਵਾਦਾਰ ਉੱਠੇ ਔਰ ਉਹਨਾਂ ਨੇ ਉਸ ਸਿੰਘ ਨੂੰ, ਉਸ ਅਭਿਆਸੀ ਪੁਰਸ਼ ਨੂੰ ਬਾਹਾਂ ਤੋਂ ਪਕੜਿਆ, ਦੀਵਾਨ ਤੋਂ ਬਾਹਰ ਲੈ ਗਏ ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਮਹਾਂਪੁਰਖ ਆਪਣੇ ਆਸਨ ਤੇ ਚਲੇ ਗਏ ਤੇ ਉਹ ਸਿੰਘ ਮਹਾਂਪੁਰਖਾਂ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਤੇ ਕਮਾਲ ਕਰ ਦਿੱਤੀ, ਮੈਂ ਤੇ ਹੈਰਾਨ ਹੋਇਆ ਆਪ ਜੀ ਨੇ ਐਸਾ ਕੀਰਤਨ ਕੀਤਾ ਤੇ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਣ ਲੱਗ ਪਏ, ਪਰ ਜਦੋਂ ਮੈਂ ਸੱਚ ਆਖ ਰਿਹਾ ਸੀ ਤੇ ਤੁਸੀਂ ਮੈਨੂੰ ਕਮਲਾ ਕਹਿ ਕੇ ਵੀ ਇਹਦਾ ਦਿਮਾਗ ਹਿੱਲ ਗਿਆ ਤੇ ਮੈਨੂੰ ਸੰਗਤ ਤੋਂ ਬਾਹਰ ਕਢਵਾ ਦਿੱਤਾ ਤੇ ਨਾਲ ਹੀ ਫਿਰ ਕਹਿਣ ਲੱਗਾ, ਕਹਿੰਦਾ ਮੈਂ ਕਿਹੜਾ ਝੂਠ ਬੋਲਿਆ ਸੀ, ਜੋ ਕੁਝ ਮੈਂ ਦੇਖਿਆ ਸੀ ਉਹੀ ਆਖਿਆ ਨਾ, ਤੁਸੀਂ ਮੈਨੂੰ ਕਿਉਂ ਵੀ ਇਹ ਸੰਗਤ ਤੋਂ ਬਾਹਰ ਕਢਵਾ ਦਿੱਤਾ। ਉਸ ਵੇਲੇ ਮਹਾਂਪੁਰਖ ਬੜੀ ਗੰਭੀਰਤਾ ਨਾਲ ਕਹਿਣ ਲੱਗੇ, ਗੁਰਮੁਖਾ ਵੀ ਜਿਹਦੇ ਮੋਢੇ ਤੇ ਹੱਥ ਰੱਖ ਕੇ ਖੜੇ ਹੋਣਗੇ ਕਿ ਉਹਨੂੰ ਨਹੀਂ ਪਤਾ ਹੋਊਗਾ। ਜਦੋਂ ਉਹ ਕੁਛ ਨਹੀਂ ਦੱਸ ਰਿਹਾ ਸੀ, ਉਹ ਚੁੱਪ ਸੀ, ਉਹ ਮਸਤੀ, ਤੈਨੂੰ ਕੀ ਰੌਲਾ ਪਾਉਣ ਦੀ ਲੋੜ ਸੀ। ਤੇ ਫਿਰ ਉਹਨੂੰ ਸਮਝ ਆਈ, ਮਹਾਂਪੁਰ ਕਹਿਣ ਲੱਗੇ ਵੀ ਜਿਹਨੂੰ ਪਰਮੇਸ਼ਰ ਮਿਲ ਜਾਂਦਾ ਉਹ ਦੱਸਦਾ ਨਹੀਂ, ਤੇ ਜਿਹੜਾ ਦੱਸਣ ਲੱਗ ਪਵੇ ਤੇ ਫਿਰ ਉਹਦੇ ਕੋਲ ਉਹ ਚੀਜ਼ ਰਹਿੰਦੀ ਵੀ ਨਹੀਂ, ਉਹ ਚਲੀ ਜਾਂਦੀ ਹੈ। ਕਈ ਪ੍ਰੇਮੀ ਨਾਮ ਅਭਿਆਸੀ ਕੋਈ ਨਾ ਕੋਈ ਖੌਤਕ ਵਰਦਾ ਦੱਸਣ ਲੱਗ ਪੈਂਦੇ ਨੇ ਤੇ ਫਿਰ ਬਾਅਦ ਵਿੱਚ ਉਹ ਖਤਮ ਹੋ ਜਾਂਦੀ ਕਹਾਣੀ, ਫਿਰ ਉਹ ਤਰਲੇ ਲੈਂਦੇ ਨੇ। ਕਦੇ ਕਿਸੇ ਸਾਧੂ ਕੋਲ ਜਾ ਕੇ ਮਿੰਨਤਾਂ ਕਰਦੇ ਨੇ, ਕਦੇ ਕਿਸੇ ਕੋਲ, ਜੀ ਪਹਿਲਾਂ ਸਾਡਾ ਬੜਾ ਟਿਕਾਅ ਬਣਿਆ ਸੀ, ਬੜਾ ਆਨੰਦ ਬਣਿਆ ਸੀ ਤੇ ਹੁਣ ਉਹ ਗੱਲ ਨਹੀਂ ਰਹੀ। ਇਹ ਦੱਸਣ ਦੇ ਨਾਲ ਹੀ ਸਾਰਾ ਕੁਝ ਹੁੰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਕਾਹਦੇ ਲਈ ਤੁਸੀਂ ਬਕਵਾਸ ਕਰ ਰਹੇ ਹੋ? ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਉਹ ਉਹਨੂੰ ਹਮੇਸ਼ਾ ਲਈ ਗੁਪਤ ਰੱਖਦੇ ਨੇ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਕੋਈ ਇਹ ਗੱਲ ਆਖਦਾ ਹੈ ਪਰਮੇਸ਼ਰ ਨੇੜੇ ਹੈ, ਕੋਈ ਇਹ ਗੱਲ ਆਖਦਾ ਹੈ ਪਰਮੇਸ਼ਰ ਦੂਰ ਹੈ। ਦੋ ਕਿਸਮ ਦੀ ਵਿਚਾਰਧਾਰਾ ਸੰਸਾਰ ਵਿੱਚ ਚੱਲਦੀ ਹੈ। ਜਿਹੜੇ ਧਰਮੀ ਪੁਰਸ਼ ਨੇ ਉਹ ਕਹਿੰਦੇ ਪਰਮੇਸ਼ਰ ਨੇੜੇ ਹੈ, ਤੇ ਜਿਹੜੇ ਪਾਪੀ ਨੇ ਉਹ ਕਹਿੰਦੇ ਕਿਧਰੇ ਦੂਰ ਹੋਵੇਗਾ। ਗਿਆਨਵਾਨ ਪੁਰਸ਼ ਕਹਿੰਦਾ ਵਾਹਿਗੁਰੂ ਨੇੜੇ ਹੈ, ਤੇ ਜਿਹੜਾ ਅਗਿਆਨੀ ਹੈ ਉਹ ਕਹਿੰਦਾ ਕਿਧਰੇ ਰੱਬ ਦੂਰ ਹੋਵੇਗਾ। ਇਉਂ ਕੋਈ ਕਹਿੰਦਾ ਰੱਬ ਨੇੜੇ, ਕੋਈ ਕਹਿੰਦਾ ਪਰਮੇਸ਼ਰ ਦੂਰ ਹੈ। ਪਰ ਭਗਤ ਜੀ ਕਹਿੰਦੇ ਇਹ ਗੱਲ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਇਹ ਗੱਲ ਆਖੇ ਜਲ ਕੀ ਮਾਛਲੀ ਚੜ੍ਹੇ ਖਜੂਰ, ਵੀ ਇਹ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਆ ਵੀ ਇਹ ਖਜੂਰ ਤੇ ਚੜ੍ਹ ਸਕਦੀ ਹੈ। ਇਹ ਗੱਲ ਕਦੇ ਮੰਨਣ ਵਿੱਚ ਆਉਂਦੀ ਹੈ? ਜਿਹੜੀ ਮੱਛੀ ਪਾਣੀ ਤੋਂ ਬਾਹਰ ਇੱਕ ਮਿੰਟ ਵੀ ਨਹੀਂ ਰਹਿ ਸਕਦੀ, ਉਹ ਪਾਣੀ ਵਿੱਚੋਂ ਨਿਕਲ ਕੇ, ਖਜੂਰ ਦਾ ਦਰਖਤ ਵੀ ਬਹੁਤ ਉੱਚਾ ਹੁੰਦਾ, ਉਹਦੇ ਉੱਤੇ ਕਿਵੇਂ ਚੜ੍ਹ ਸਕਦੀ ਹੈ? ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਨੇ। ਜਿਵੇਂ ਕਿਸੇ ਸੱਜਣ ਨੇ ਇੱਕ ਗੱਲ ਸੁਣਾਈ, ਕਹਿੰਦੇ ਵੀ ਉਹ ਅਮਲੀ ਬੈਠੇ ਸਨ, ਅਮਲੀਆਂ ਦੀ ਸਭਾ ਸੀ, ਤੇ ਉਹ ਸਮੁੰਦਰ ਦੇ ਕਿਨਾਰੇ ਬੈਠੇ ਸਨ। ਇੱਕ ਅਮਲੀ ਬੋਲਿਆ, ਕਹਿਣ ਲੱਗਾ ਜੇ ਸਮੁੰਦਰ ਨੂੰ ਅੱਗ ਲੱਗ ਜਾਵੇ ਤੇ ਮੱਛੀਆਂ ਕਿੱਥੇ ਜਾਣਗੀਆਂ? ਤੇ ਦੂਸਰਾ ਅਮਲੀ ਕਹਿਣ ਲੱਗਾ, ਕਹਿੰਦਾ ਆਹ ਜਿਹੜੇ ਦਰਖਤ ਨੇ ਉਹ ਭੱਜ ਕੇ ਇਹਨਾਂ ਦੇ ਚੜ੍ਹ ਜਾਣਗੀਆਂ। ਤੀਸਰਾ ਕਹਿੰਦਾ ਉਹ ਕਿਤੇ ਮੱਝਾਂ ਗਾਈਆਂ, ਵੀ ਉਹ ਇਹਨਾਂ ਦੇ ਚੜ੍ਹ ਜਾਣਗੀਆਂ। ਭਾਵ ਉਹਨਾਂ ਦੀਆਂ ਗੱਲਾਂ ਬੇਥਵੀਆਂ ਹੁੰਦੀਆਂ। ਭਗਤ ਜੀ ਵੀ ਇੱਥੇ ਇਹੀ ਗੱਲ ਕਹਿੰਦੇ ਨੇ, ਬਈ ਕੋਈ ਰੱਬ ਨੂੰ ਨੇੜੇ ਕਹਿੰਦਾ, ਕੋਈ ਦੂਰ ਕਹਿੰਦਾ। ਇਹ ਤੇ ਇਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਆਕੇ ਪਾਣੀ ਦੀ ਮੱਛੀ ਖਜੂਰ ਦੇ ਵੀ ਚੜ੍ਹ ਸਕਦੀ ਹੈ। ਗੱਲਾਂ ਝੂਠੇ ਟੇਵੇ ਲਾਉਣੇ ਬਿਲਕੁਲ ਗਲਤ ਹਨ।
ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ ਰਹਾਓ।
ਚਲੋ ਭਗਤ ਜੀ ਕਹਿੰਦੇ ਨੇ, ਪੰਡਤ ਨੂੰ ਕਹਿੰਦੇ ਨੇ, ਤੂੰ ਕਾਹਦੇ ਵਾਸਤੇ ਬਕਵਾਸ ਸ਼ੁਰੂ ਕੀਤਾ ਹੈ? ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹਮੇਸ਼ਾ ਲਈ ਉਹ ਛੁਪਾ ਕੇ ਰੱਖਦੇ ਹਨ।
ਪੰਡਤ ਹੋਏ ਕਾ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਤੂੰ ਤਾਂ ਪੰਡਤ ਹੋ ਕੇ ਵੇਦ ਉਚਾਰਨ ਕਰ ਰਿਹਾ ਹੈ, ਭਈ ਵੇਦਾਂ ਵਿੱਚ ਆਹ ਲਿਖਿਆ ਹੋਇਆ ਹੈ, ਆਹ ਲਿਖਿਆ ਹੋਇਆ ਹੈ, ਮੂਰਖ ਨਾਮ ਦਿਓ ਰਾਮੈ ਜਾਣੈ। ਪਰ ਨਾਮਦੇਵ ਤੇ ਮੂਰਖ ਹੈ, ਇਹ ਅਨਪੜ੍ਹ ਹੈ, ਇਹਨੇ ਵੇਦ ਨਹੀਂ ਪੜ੍ਹੇ, ਧਰਮ ਗ੍ਰੰਥ ਨਹੀਂ ਪੜ੍ਹੇ। ਇਹ ਮੂਰਖ ਨਾਮਦੇਵ ਤਾਂ ਕੇਵਲ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ, ਮੈਨੂੰ ਉਸ ਰੱਬ ਦਾ ਗਿਆਨ ਪ੍ਰਾਪਤ ਹੋਇਆ ਹੋਇਆ, ਤੈਨੂੰ ਤੇ ਵੇਦਾਂ ਦਾ ਪਤਾ ਹੈ ਤੇ ਮੈਨੂੰ ਰੱਬ ਦਾ ਅਸਲੀ ਗਿਆਨ ਪ੍ਰਾਪਤ ਹੋਇਆ। ਅਸਲੀ ਤੇ ਕਿਤਾਬੀ ਗਿਆਨ ਦੇ ਵਿੱਚ ਬੜਾ ਅੰਤਰ ਹੁੰਦਾ ਹੈ।
ਕੌਣ ਕੋ ਕਲੰਕ ਰਹੋ, ਰਾਮ ਨਾਮ ਲੇਤ ਹੀ ਪਤਤ ਪਵਤ ਪਏ, ਰਾਮ ਕਹਿਤ ਹੀ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਵੀ ਵਾਹਿਗੁਰੂ ਦੇ ਹੁਣ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ, ਵੀ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਵੀ ਦੱਸੋ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਕਿਹਦਾ ਕਲੰਕ ਰਹਿ ਗਿਆ ਹੈ? ਭਾਵ ਕਿਹਦੇ ਉੱਤੇ ਕੋਈ ਕਲੰਕ ਲੱਗਿਆ ਰਹਿ ਗਿਆ ਹੈ? ਜਿਹੜੇ ਵੱਡੇ ਵੱਡੇ ਪਾਪੀ ਸਨ, ਅਜਾ ਮਲ ਵਰਗੇ, ਗਨਕਾ ਵਰਗੇ, ਦਸ਼ਰਥ ਰਾਜੇ ਨੇ ਸਰਵਣ ਪੁੱਤ ਨੂੰ ਮਾਰ ਦਿੱਤਾ, ਉਹਦੇ ਮਾਤਾ ਪਿਤਾ ਵੀ ਮਰ ਗਏ, ਉਹਦੇ ਹੱਤਿਆ ਦਾ ਦੋਸ਼ ਸਿਰ ਚੜਿਆ, ਪਰ ਉਹਨੇ ਪਰਮੇਸ਼ਰ ਦਾ ਨਾਮ ਜਪਿਆ ਸੀ। ਗੱਲ ਕੀ, ਜਿੰਨੇ ਪਾਪੀ ਹੋਏ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਦੱਸੋ ਫਿਰ ਕਿਹਦਾ ਕਲੰਕ ਰਿਹਾ ਹੈ? ਸਾਰਿਆਂ ਦੇ ਕਲੰਕ ਧੋਤੇ ਗਏ, ਸਾਰਿਆਂ ਦੇ ਪਾਪ ਧੋਤੇ ਗਏ, ਜਿਨ੍ਹਾਂ ਨੇ ਨਾਮ ਜਪਿਆ, ਵੱਡੇ ਵੱਡੇ ਪਾਪੀ ਪਵਿੱਤਰ ਹੋ ਗਏ।
ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ।
ਸਾਹਿਬ ਸਤਿਗੁਰੂ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਪਤਿਤ ਪਵਿੱਤ ਪਏ ਰਾਮ ਕਹਿਤੀ। ਵੇਖ ਲੋ, ਵਾਹਿਗੁਰੂ ਦਾ ਨਾਮ ਉਚਾਰਨ ਕਰਦਿਆਂ ਸਾਰ ਹੀ ਵੱਡੇ ਵੱਡੇ ਪਾਪੀ ਪਵਿੱਤਰ ਹੋ ਗਏ। ਦੱਸੋ, ਵਾਹਿਗੁਰੂ ਦਾ ਨਾਮ ਜਪਦਿਆਂ ਕਿਹਦਾ ਕਲੰਕ ਰਿਹਾ ਹੈ? ਕਿਸੇ ਦਾ ਕਲੰਕ ਨਹੀਂ ਰਿਹਾ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗਿਆ ਆਈ। ਨਾਮਦੇਵ ਭਗਤ ਜੀ ਫਰਮਾਉਂਦੇ ਨੇ, ਮੈਨੂੰ ਦਾਸ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰਤਗਿਆ ਆਈ ਦਾ ਅਰਥ ਵੀ ਪ੍ਰਤੀਤ ਆ ਗਈ ਹੈ। ਮੈਨੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰਤੀਤ ਆ ਗਈ ਹੈ, ਨਾਮ ਤੇ ਭਰੋਸਾ ਬੱਝ ਗਿਆ ਹੈ।
ਇਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ।
ਹੁਣ ਤੇ ਸਾਡਾ ਇਕਾਦਸ਼ੀ ਦਾ ਬਰਤ ਵੀ ਰਹਿ ਗਿਆ, ਕਿਉਂਕਿ ਨਾਮ ਦੇ ਨਾਲ ਜੁੜ ਗਏ ਹਾਂ। ਕਾਹੇ ਕੋ ਤੀਰਥ ਜਾਈ, ਤੀਰਥਾਂ ਤੇ ਜਾਣਾ ਵੀ ਸਾਡਾ ਮੁੱਕ ਗਿਆ। ਕਾਹਦੇ ਲਈ ਤੀਰਥਾਂ ਤੇ ਜਾਣਾ? ਕਿਉਂਕਿ ਸਭ ਤੋਂ ਵੱਡਾ ਤੀਰਥ ਤੇ ਨਾਮ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਡਾ ਇਕਾਦਸ਼ੀ ਦਾ ਬਰਤ ਵੀ ਰਹਿ ਗਿਆ ਹੈ ਤੇ ਤੀਰਥਾਂ ਤੇ ਜਾਣਾ ਵੀ ਸਾਡਾ ਖਤਮ ਹੋ ਗਿਆ।
ਭਰਤ ਨਾਮ ਦਿਓ ਸੁਕ੍ਰਿਤ ਸੁਮਤ ਪਏ, ਗੁਰਮਤ ਰਾਮ ਕਹੇ ਕੋ ਕੋ ਨਾ ਬੈਕੁੰਠ ਗਏ।
ਲੋ, ਭਗਤ ਨਾਮਦੇਵ ਜੀ ਕਹਿੰਦੇ ਨੇ ਸੁਕ੍ਰਿਤ ਸੁਮਤ ਪਏ, ਅਸੀਂ ਤੇ ਸ੍ਰੇਸ਼ਟ ਪੁੰਨ ਰੂਪ ਕਰਮ ਕਰਕੇ ਸਮਤ ਪਏ, ਸ੍ਰੇਸ਼ਟ ਮਤ ਵਾਲੇ ਹੋ ਗਏ ਹਾਂ। ਭਾਵ ਅਸੀਂ ਕੋਈ ਪੁੰਨ ਕਰਮ ਕੀਤਾ ਸੀ ਜਿਸ ਦਾ ਸਦਕਾ ਸਾਨੂੰ ਸ੍ਰੇਸ਼ਟ ਮਤ, ਸ੍ਰੇਸ਼ਟ ਬੁੱਧੀ ਪ੍ਰਾਪਤ ਹੋ ਗਈ। ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਜਿਸਨੇ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਦੱਸੋ ਕਿਹੜੇ ਕਿਹੜੇ ਬੈਕੁੰਠ ਵਿੱਚ ਨਹੀਂ ਗਏ? ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੇ ਗੁਰਮਤ ਦੁਆਰਾ ਨਾਮ ਜਪਿਆ ਉਹ ਸਾਰੇ ਦੇ ਸਾਰੇ ਬੈਕੁੰਠ ਨੂੰ ਚਲੇ ਗਏ।
ਤੀਨ ਛੰਦੇ ਖੇਲਿਆ ਛੈ ਰਹਾਉ।
ਲੋ, ਹੁਣ ਅੱਗੇ ਭਗਤ ਨਾਮਦੇਵ ਜੀ ਦਾ ਸ਼ਬਦ ਆ ਰਿਹਾ ਹੈ। ਇਸ ਅਗਲੇ ਸ਼ਬਦ ਦੇ ਵਿੱਚ ਭਗਤ ਜੀ ਨੇ ਬਈ ਤਿੰਨ ਛੰਦਾਂ ਦੇ ਵਿੱਚ ਬਈ ਇੱਕ ਅਜੀਬ ਖੇਲ ਦਾ ਵਰਣਨ ਕੀਤਾ ਹੈ। ਤੀਨ ਛੰਦੇ ਖੇਲ ਆਸ਼ਾ, ਬਈ ਤਿੰਨ ਛੰਦਾਂ ਦੇ ਵਿੱਚ ਇਹ ਸ਼ਬਦ ਦੇ ਵੈਸੇ ਤਾਂ ਚਾਰ ਬੰਦ ਨੇ, ਪਰ ਉਹਦੇ ਵਿੱਚ ਜਿਹੜੇ ਤਿੰਨ ਨੇ ਨਾ, ਉਹ ਤਿੰਨ ਛੰਦਾਂ ਦੇ ਵਿੱਚ ਇੱਕ ਬੜਾ ਸੁੰਦਰ ਬਈ ਇਹ ਖੇਲ, ਇਹ ਸ਼ਬਦਾਵਲੀ ਦਾ ਖੇਲ, ਕੋਈ ਯਮਕ ਅਲੰਕਾਰਾਂ ਦਾ, ਅਨੁਪ੍ਰੰਸਾਂ ਦੇ ਮੇਲ ਦਾ ਖੇਲ ਇਹਦੇ ਵਿੱਚ ਬੜਾ ਸੁੰਦਰ ਭਗਤ ਜੀ ਨੇ ਦਰਸਾਇਆ ਹੈ। ਇਸ ਸ਼ਬਦ ਦੇ ਜਿਹੜੇ ਅਰਥ ਕਰਨ ਲੱਗਿਆਂ ਵਿਦਵਾਨ ਕਈ ਤਰ੍ਹਾਂ ਦੇ ਖਿਆਲ ਵੱਖੋ ਵੱਖਰੇ ਪ੍ਰਗਟਾਉਂਦੇ ਰਹੇ ਹਨ। ਤੀਨ ਛੰਦੇ ਖੇਲ ਯਸ਼ ਹੈ, ਵੀ ਇਹਦਾ ਮੁੱਖ ਭਾਵ ਇਹ ਹੈ ਵੀ ਇਸ ਸ਼ਬਦ ਦੇ ਵਿੱਚ ਤਿੰਨ ਛੰਦਾਂ ਦੇ ਵਿੱਚ ਵੀ ਇਹ ਅਨੁਪ੍ਰੰਸਾਂ ਦਾ ਤੇ ਜਿਹੜੇ ਕਾਵਕ ਅਲੰਕਾਰ ਨੇ, ਸੋਹਣੇ ਅਨੁਪ੍ਰਾਂਸ ਨੇ, ਕਾਫੀਏ ਨੇ, ਉਹਦਾ ਬੜਾ ਸੁੰਦਰ ਖੇਲ ਅਸਾਂ ਰਚਿਆ ਹੈ, ਦਰਸਾਇਆ ਹੈ। ਲੋ, ਆਪ ਸੰਗਤਾਂ ਉਹਦੇ ਬਾਰੇ ਅੱਗੇ ਸਰਵਣ ਕਰੋ।
ਕੁੰਭਾਰ ਕੇ ਕਰ ਹਾਂਡੀ ਆਛੈ, ਰਾਜਾ ਕੇ ਕਰ ਸਾਂਡੀ ਗੋ।
ਰਹਾਓ ਬਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਜਿਵੇਂ ਆਹ ਚੀਜ਼ਾਂ ਬਈ ਆਪੋ ਆਪਣੇ ਟਿਕਾਣਿਆਂ ਤੇ ਸੋਭਾ ਪਾਉਂਦੀਆਂ ਨੇ, ਅਖੀਰ ਦੇ ਉੱਤੇ ਸਿਧਾਂਤ ਇਹ ਕੱਢਿਆ ਹੈ ਬਈ ਸਾਡੇ ਹਿਰਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਕੁੰਭਾਰ ਕੇ ਕਰ ਹਾਂਡੀ ਆਛੈ, ਘੁਮਿਆਰ ਦੇ ਘਰ ਦੇ ਵਿੱਚ ਜਿਹੜੀ ਹਾਂਡੀ ਹੈ ਉਹ ਬੜੀ ਸੋਹਣੀ ਫੱਬਦੀ ਹੈ। ਜੇ ਘੁਮਿਆਰ ਦੇ ਘਰ ਹਾਂਡੀ ਨਾ ਹੋਵੇ ਤੇ ਫਿਰ ਉਹਨੂੰ ਕੋਈ ਘੁਮਿਆਰ ਦਾ ਪਤਾ ਨਹੀਂ ਲੱਗ ਸਕਦਾ। ਘੁਮਿਆਰ ਦੇ ਘਰ ਹਾਂਡੀ ਜਿਹੜੀ ਹੈ ਉਹ ਮਿੱਟੀ ਦੀ ਬਣੀ ਹੋਈ ਹਾਂਡੀ, ਉਹ ਬੜੀ ਅੱਛੀ ਫੱਬਦੀ ਹੈ। ਰਾਜਾ ਕੇ ਘਰ ਸਾਂਡੀ ਗੋ, ਤੇ ਰਾਜੇ ਦੇ ਘਰ ਦੇ ਵਿੱਚ ਸਾਂਡੀ ਦਾ ਅਰਥ ਹੈ ਵੀ ਜਿਹੜੀ ਹਾਥੀਆਂ ਦੀ ਫੌਜ ਹੈ ਉਹ ਬੜੀ ਅੱਛੀ ਲੱਗਦੀ ਹੈ। ਘੁਮਿਆਰ ਦੇ ਘਰ ਹਾਂਡੀ ਤੇ ਰਾਜੇ ਦੇ ਘਰੇ ਸਾਂਡੀ ਦਾ ਅਰਥ ਵੀ ਇੱਥੇ ਹਾਥੀਆਂ ਦੀ ਫੌਜ ਵੀ ਕੀਤਾ ਹੈ ਤੇ ਦੂਸਰਾ ਸਾਂਡੀ ਦਾ ਅਰਥ ਊਠਾਂ ਦੀ ਫੌਜ ਵੀ ਕੀਤਾ। ਸਾਂਡਣੀ ਊਠਣੀ ਨੂੰ ਕਹਿੰਦੇ ਨੇ, ਕਿਉਂਕਿ ਮਾਰੂ ਥਲਾਂ ਦੇ ਵਿੱਚ ਜਿੱਥੇ ਹਾਥੀ ਵੀ ਨਹੀਂ ਜਾ ਸਕਦੇ ਉੱਥੇ ਊਠ ਭਾਰ ਬਰਦਾਰੀ ਦਾ ਕੰਮ ਕਰਦੇ ਸਨ। ਸੋ ਰਹੋ ਵਿਚਾਰ, ਜਿਵੇਂ ਘੁਮਿਆਰ ਦੇ ਘਰ ਹਾਂਡੀ ਸੋਹਣੀ ਲੱਗਦੀ ਹੈ ਤੇ ਰਾਜੇ ਦੇ ਘਰ ਦੇ ਵਿੱਚ ਹਾਥੀਆਂ ਦੀ ਜਾਂ ਊਠਣੀਆਂ ਦੀ ਫੌਜ ਬੜੀ ਅੱਛੀ ਲੱਗਦੀ ਹੈ।
ਬਾਹਮਣ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ ਹਾਂਡੀ ਗੋ।
ਤੇ ਬ੍ਰਾਹਮਣ ਦੇ ਘਰ ਦੇ ਵਿੱਚ ਰਾਂਡੀ ਦਾ ਅਰਥ ਹੈ ਵੀ ਜਿਹੜੀ ਵਿਧਵਾ ਉਹ ਅੱਛੀ ਲੱਗਦੀ ਹੈ, ਕਿਉਂਕਿ ਇਹ ਵੀ ਇੱਕ ਪੁਰਾਣਾ ਰਿਵਾਜ ਹੁੰਦਾ ਸੀ, ਜਿਹੜੀਆਂ ਹੋਰ ਜਾਤਾਂ ਦੀਆਂ ਇਸਤਰੀਆਂ ਜੇ ਵਿਧਵਾ ਹੋ ਜਾਣ ਤਾਂ ਉਹਨਾਂ ਨੂੰ ਦੂਸਰਾ ਵਿਆਹ ਕਰਾਉਣ ਦੀ ਇਜਾਜ਼ਤ ਹੁੰਦੀ ਸੀ। ਪਰ ਜੇ ਕਿਸੇ ਬ੍ਰਾਹਮਣ ਦੇ ਘਰ ਵਾਲੀ ਰੰਡੀ ਹੋ ਜਾਵੇ ਉਹਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਇਸੇ ਲਈ ਜਿਹੜੀ ਬ੍ਰਾਹਮਣ ਦੇ ਘਰ ਦੇ ਵਿੱਚ ਜਿਹੜੀ ਰਾਂਡੀ ਵਿਧਵਾ ਇਸਤਰੀ ਹੈ ਤੇ ਉਹਨੂੰ ਅੱਛਾ ਗਿਣਿਆ ਜਾਂਦਾ ਸੀ। ਬ੍ਰਾਹਮਣ ਕੀ ਕਰ ਰਾਂਡੀ ਆਸ਼ਾ, ਜਿਵੇਂ ਬ੍ਰਾਹਮਣ ਦੇ ਘਰ ਦੇ ਵਿੱਚ ਕੋਈ ਰਾਂਡੀ ਵਿਧਵਾ ਇਸਤਰੀ ਨੂੰ ਅੱਛਾ ਗਿਣਿਆ ਜਾਂਦਾ ਤੇ ਜਾਂ ਦੂਸਰਾ ਰਾਂਡੀ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਬ੍ਰਾਹਮਣ ਦੇ ਘਰ ਦੇ ਵਿੱਚ ਰਾਂਡੀ ਦਾ ਅਰਥ ਪੱਤਰੀ, ਜਿਹੜੀ ਜਿਵੇਂ ਬ੍ਰਾਹਮਣਾਂ ਦੇ ਕੋਲ ਉਹ ਇੱਕ ਪੱਤਰੀ ਹੁੰਦੀ ਹੈ ਜਿਹਦੇ ਨਾਲ ਟੇਵੇ ਲਾ ਲਾ ਕੇ ਲੋਕਾਂ ਨੂੰ ਦੱਸਦੇ ਨੇ, ਜਿਵੇਂ ਬ੍ਰਾਹਮਣ ਦੇ ਘਰ ਦੇ ਵਿੱਚ ਪੱਤਰੀ ਬੜੀ ਸੋਹਣੀ ਲੱਗਦੀ ਹੈ। ਤੀਸਰਾ ਰਾਂਡੀ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਜਿਵੇਂ ਬ੍ਰਾਹਮਣ ਦੇ ਘਰ ਦੇ ਵਿੱਚ ਵੇਦ ਰਿਚਾਂ ਦਾ ਸਮੋਂ, ਰਾਂਡੀ ਦਾ ਅਰਥ ਵੀ ਵੇਦਾਂ ਦੀਆਂ ਰਿਚਾਂ ਦਾ ਸਮੋਂ ਉਹ ਚੰਗਾ ਲੱਗਦਾ ਹੈ, ਇਸੇ ਤਰ੍ਹਾਂ ਰਾਂਡੀ ਸਾਂਡੀ ਹਾਂਡੀ ਕੋ। ਇਹ ਇੱਕ ਅਜੀਬ ਖੇਲ ਹੈ ਅਨੁਪ੍ਰੰਸਾਂ ਦਾ, ਰਾਂਡੀ ਬ੍ਰਾਹਮਣ ਦੇ ਘਰ ਰੰਡੀ ਤੇ ਰਾਜੇ ਦੇ ਘਰ ਸਾਂਢੀ, ਸਾਂਢਣੀ ਉਠਣੀ ਤੇ ਘੁਮਿਆਰ ਦੇ ਘਰ ਹਾਂਡੀ ਬੜੀ ਅੱਛੀ ਲੱਗਦੀ ਹੈ।
ਬਾਣੀਏ ਕੇ ਘਰ ਹੀਂਗ ਅੱਛਾ ਪੈਸਰ ਮਾਥੇ ਸਿੰਗ ਗੋਲ।
ਭਗਤ ਜੀ ਫਰਮਾਉਂਦੇ ਨੇ ਬਾਣੀਏ ਦੇ ਘਰ ਦੇ ਵਿੱਚ ਹੈਂਗ ਉਹ ਬੜੀ ਅੱਛੀ ਲੱਗਦੀ ਹੈ, ਕਿਉਂਕਿ ਬਾਣੀਆ ਇੱਕ ਦੁਕਾਨਦਾਰ ਹੁੰਦਾ, ਬਾਣੀਏ ਅਕਸਰ ਹੋਰ ਚਾਹੇ ਕੋਈ ਚੀਜ਼ ਹੋਵੇ ਨਾ ਹੋਵੇ ਪਰ ਹੈਂਗ ਰੱਖਦੇ ਨੇ। ਜਿਵੇਂ ਬਾਣੀਏ ਦੇ ਘਰ ਦੇ ਵਿੱਚ ਹੈਂਗ ਬੜੀ ਅੱਛੀ ਲੱਗਦੀ ਹੈ, ਪੈਸਰ ਮਾਥਾ ਸਿੰਘ, ਉਹ ਜਿਹੜਾ ਪੈਸਰ ਝੂਟਾ ਹੈ ਸਾਨ ਹੈ ਉਹਦੇ ਮੱਥੇ ਤੇ ਸਿੰਘ ਬੜੇ ਅੱਛੇ ਲੱਗਦੇ ਹਨ।
ਦੇਵਲ ਮਦੇ ਲੀਗ ਅੱਛਾ ਲੀਗ ਸੀਗ ਹੀਗ ਗੋ।
ਲੋ ਦੇਵਲ ਦਾ ਅਰਥ ਹੈ ਸ਼ਿਵ ਦੁਆਲਾ, ਸ਼ਿਵ ਦੁਆਲੇ ਦੇ ਵਿੱਚ ਜਿਵੇਂ ਸ਼ਿਵ ਜੀ ਦਾ ਕੋਈ ਮੰਦਰ ਹੋਵੇ ਉੱਥੇ ਲੀਂਗ ਦਾ ਅਰਥ ਹੈ ਸ਼ਿਵਲਿੰਗ, ਉਹ ਬੜਾ ਅੱਛਾ ਲੱਗਦਾ। ਜਿਵੇਂ ਹੁਣ ਵੀ ਕਈ ਲੋਕ ਉੱਥੇ ਕਸ਼ਮੀਰ ਵਿੱਚ ਅਮਰਨਾਥ ਦੀ ਯਾਤਰਾ ਕਰਨ ਜਾਂਦੇ ਨੇ ਔਰ ਕਹਿੰਦੇ ਨੇ ਉੱਥੇ ਬਰਫ਼ ਦਾ ਸ਼ਿਵਲਿੰਗ ਬਣਿਆ ਉਹਨੂੰ ਦੇਖਣ ਹੀ ਜਾਂਦੇ ਨੇ। ਜਿਵੇਂ ਸ਼ਿਵ ਦੁਆਲੇ ਦੇ ਵਿੱਚ ਸ਼ਿਵਲਿੰਗ ਬੜਾ ਅੱਛਾ ਲੱਗਦਾ ਹੈ, ਲੀਂਗ ਸਿੰਘ ਹੀਂਗ। ਇਹ ਦੇਖ ਲਓ ਕਿੰਨਾ ਸੋਹਣਾ ਅਨੁਪ੍ਰਾਸ ਇੱਕੋ ਜਿਹੇ ਸ਼ਬਦਾਂ ਦਾ ਜੁੜਿਆ ਹੈ ਵੀ ਸ਼ਿਵ ਦੁਆਲੇ ਵਿੱਚ ਸ਼ਿਵਲਿੰਗ ਤੇ ਇਸੇ ਤਰ੍ਹਾਂ ਝੋਟੇ ਦੇ ਸਿਰ ਵਿੱਚ ਸਿੰਘ ਤੇ ਬਾਣੀਏ ਦੇ ਘਰ ਦੇ ਵਿੱਚ ਹੀਂਗ ਦਾ ਅਰਥ ਹੈ ਹੈਂਗ, ਉਹ ਬੜੀ ਅੱਛੀ ਲੱਗਦੀ ਹੈ।
ਤੇਲੀ ਕਹਿ ਕਰ ਤੇਲ ਅੱਛਾ ਜੰਗਲ ਮਧੇ ਬੇਲ ਗੋ।
ਲੋ ਭਗਤ ਜੀ ਫਰਮਾਉਂਦੇ ਨੇ ਤਿੰਨ ਛੰਦਾਂ ਦਾ ਖੇਲਾ, ਹੁਣ ਤੀਸਰਾ ਛੰਦ ਸ਼ੁਰੂ ਹੋ ਰਿਹਾ ਹੈ। ਤੇਲੀ ਦੇ ਘਰ ਦੇ ਵਿੱਚ ਜੇ ਤੇਲ ਦਾ ਕੁੱਪਾ ਭਰਿਆ ਹੋਵੇ ਉਹ ਬੜਾ ਚੰਗਾ ਲੱਗਦਾ। ਜੰਗਲ ਮਧੇ ਬੇਲ ਗੋ, ਜੰਗਲ ਦੇ ਵਿੱਚ ਜੇ ਉਹ ਵੇਲਾਂ ਹੋਣ, ਤਾਜ਼ੀਆਂ ਵੇਲਾਂ, ਹਰੀਆਂ ਹਰੀਆਂ ਵੇਲਾਂ ਚੜੀਆਂ ਹੋਣ ਦਰਖਤਾਂ ਤੇ, ਉਹ ਜੰਗਲ ਬੜਾ ਸੋਹਣਾ ਲੱਗਦਾ ਹੈ।
ਮਾਲੀ ਦੇ ਘਰ ਕੇਲ ਅੱਛਾ ਕੇਲ ਬੇਲ ਤੇਲ ਗੋ।
ਬਈ ਮਾਲੀ ਦੇ ਘਰ ਦੇ ਵਿੱਚ ਕੇਲਾ ਬੜਾ ਚੰਗਾ ਲੱਗਦਾ ਹੈ, ਦੇਖ ਲੋ ਮਾਲੀ ਦੇ ਘਰ ਕੇਲਾ ਤੇ ਜੰਗਲ ਦੇ ਵਿੱਚ ਬੇਲਾਂ ਤੇ ਤੇਲੀ ਦੇ ਘਰ ਦੇ ਵਿੱਚ ਤੇਲ ਬੜਾ ਅੱਛਾ ਲੱਗਦਾ ਹੈ। ਭਾਵੇਂ ਸਾਰੀਆਂ ਚੀਜ਼ਾਂ ਆਪੋ ਆਪਣੇ ਥਾਵਾਂ ਤੇ ਯੋਗ ਥਾਵਾਂ ਤੇ ਸੋਭਾ ਪਾਉਂਦੀਆਂ ਹਨ।
ਸੰਤਾ ਮਦੇ ਗੋਬਿੰਦ ਅੱਛਾ ਗੋਕਲ ਮਦੇ ਸ਼ਿਆਮ ਗੋ।
ਲੋ ਹੁਣ ਅੱਗੇ ਦਾਰਿਸ਼ਟਾਂ ਦੇ ਕੇ ਭਗਤ ਜੀ ਅਖੀਰ ਤੇ ਸ਼ਬਦ ਸੰਪੂਰਨ ਕਰਦੇ ਨੇ ਵੀ ਸੰਤਾਂ ਦੇ ਵਿੱਚ ਗੋਬਿੰਦ ਅੱਛਾ, ਸੰਤਾਂ ਦੇ ਵਿੱਚ ਗੋਬਿੰਦ ਦਾ ਨਾਮ ਬੜਾ ਅੱਛਾ ਲੱਗਦਾ। ਗੋਕਲ ਮਧੇ ਸਿਆਮ ਗੋ ਤੇ ਗੋਕਲ ਇੱਕ ਕਸਬਾ ਹੈ ਜਿੱਥੇ ਕ੍ਰਿਸ਼ਨ ਜੀ ਨੇ ਉੱਥੇ ਲੀਲਾ ਕੀਤੀ ਸੀ। ਜਿਵੇਂ ਗੋਕਲ ਦੇ ਵਿੱਚ ਵੀ ਬਿੰਦਰਾਬਨ ਦੇ ਵਿੱਚ ਕ੍ਰਿਸ਼ਨ ਜੀ ਉਹ ਸੋਭਾ ਪਾਉਂਦੇ ਸਨ।
ਨਾਮੇ ਮਦੇ ਰਾਮ ਅੱਛਾ ਰਾਮ ਸਿਆਮ ਗੋਬਿੰਦ ਗੋ।
ਭਗਤ ਨਾਮਦੇਵ ਜੀ ਫਰਮਾਉਂਦੇ ਨੇ ਭਾਈ ਨਾਮ ਦੇ ਅੰਦਰ ਰਾਮ ਅੱਛਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਬੜਾ ਅੱਛਾ ਲੱਗਦਾ ਹੈ। ਰਾਮ ਸਿਆਮ ਗੋਬਿੰਦ ਗੋ, ਜਿਵੇਂ ਸੰਤਾਂ ਦੇ ਹਿਰਦੇ ਵਿੱਚ ਗੋਬਿੰਦ ਤੇ ਗੋਕਲ ਦੇ ਵਿੱਚ ਸਿਆਮ ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਰਾਮ, ਇਹ ਪਰਮੇਸ਼ਰ ਬੜਾ ਚੰਗਾ ਲੱਗਦਾ ਹੈ। ਇਉਂ ਭਗਤ ਨਾਮਦੇਵ ਜੀ ਨੇ ਸ਼ਬਦ ਦੇ ਵਿੱਚ ਤਿੰਨ ਛੰਦਾਂ ਦੇ ਵਿੱਚ ਵੀ ਇਹ ਤਿੰਨ ਤਿੰਨ ਕਿਸਮ ਦਾ ਖੇਲ ਅਨੁਪ੍ਰੰਸਾਂ ਦਾ ਦਿਖਾ ਕੇ ਤੇ ਇਹ ਸ਼ਬਦ ਦੇ ਵਿੱਚ ਅਖੀਰ ਦੇ ਉੱਤੇ ਵਾਹਿਗੁਰੂ ਦੇ ਨਾਮ ਦੇ ਪਿਆਰ ਦੀ ਗੱਲ ਕਰਕੇ ਸ਼ਬਦ ਦੀ ਸੰਪੂਰਨਤਾ ਕੀਤੀ ਹੈ ਵੀ ਜਿਵੇਂ ਸਾਰੀਆਂ ਚੀਜ਼ਾਂ ਆਪੋ ਆਪਣੇ ਥਾਵਾਂ ਤੇ ਚੰਗੀਆਂ ਲੱਗਦੀਆਂ ਨੇ ਤੇ ਨਾਮੇ ਬਧੇ ਰਾਮ ਅਸ਼ਾ, ਨਾਮਦੇਵ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੜਾ ਚੰਗਾ ਲੱਗ ਰਿਹਾ ਹੈ, ਇਹ ਕਹਿ ਕੇ ਸ਼ਬਦ ਦੀ ਸੰਪੂਰਨਤਾ ਕੀਤੀ ਹੈ। ਇੱਥੇ ਟੋਡੀ ਰਾਗ ਸੰਪੂਰਨ ਹੋਇਆ ਹੈ, ਸਤਿਗੁਰੂ ਮਿਹਰ ਕਰਨ ਜੋ ਪਾਵਨ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸੁਣੇ ਹਨ, ਇਹਨਾਂ ਨੂੰ ਆਪਾਂ ਹਿਰਦੇ ਵਿੱਚ ਵਸਾਉਣਾ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੰਤਾਂ ਮਦੇ ਗੋਬਿੰਦ ਆਛੈ, ਗੋਕਲ ਮਦੇ ਸ਼ਿਆਮ ਗੋ, ਨਾਮੇ ਮਦੇ ਰਾਮ ਆਛੈ, ਰਾਮ ਸ਼ਿਆਮ ਗੋਬਿੰਦ ਗੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।